ਸਤਿਗੁਰ ਦਰਸ਼ਨ ਧੰਨ ਹੈ, ਧੰਨ ਧੰਨ ਗੁਰਸਿੱਖ ਪਰਸਣ ਆਇਆ, ਭਾਉ ਭਗਤ ਗੁਰਸਿੱਖ ਵਿੱਚ ਹੋਏ ਦਿਆਲ, ਗੁਰੂ ਮੋਹਲਾਇਆ ਦੁਰਮਤ ਦੂਜਾ ਭਾਉ ਮਿਟਾਇਆ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਹੀਐ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰੱਖੋ ਰੱਖਣਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਰੱਖੋ ਰੱਖਣਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਰਾਂ ਮਾਹ ਮਾਝ ਮਹੱਲਾ ਪੰਜਵਾਂ, ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੰਗਰ ਮਾਹਿ ਸੁਹੰਦੀਆ, ਹਰ ਪਿਰ ਸੰਗ ਬੈਠੜੀਆ, ਤਿਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆ। ਮੰਗਰ ਮਾਹਿ ਸੁਹੰਦੀਆ, ਹਰ ਪਿਰ ਸੰਗ ਬੈਠੜੀਆ, ਤਿਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆ। ਤਨ ਮਨ ਮੌਲਿਆ ਰਾਮ ਸਿਉਂ, ਸੰਗ ਸਾਧ ਸਹੇਲੜੀਆ। ਸਾਧ ਜਨਾ ਤੇ ਬਾਹਰੀ, ਸੇ ਰਹਿਣ ਅਕੇਲੜੀਆ। ਤਿੰਨ ਦੁੱਖ ਨਾ ਕਬੂ ਉਤਰੈ, ਸੇ ਜਮ ਕੈ ਵਸ ਪੜੀਆ। ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜੀਆ। ਰਤਨ ਜਵੇਹਰ ਲਾਲ ਹਰ, ਕੰਠ ਤਿਨਾ ਜੜੀਆ। ਨਾਨਕ ਬਾਂਛੈ ਧੂੜ ਤਿੰਨ, ਪ੍ਰਭ ਸਰਣੀ ਦਰ ਪੜੀਆ। ਮੰਗਰ ਪ੍ਰਭ ਆਰਾਧਣਾ, ਬਹੁੜ ਨ ਜਨਮੜੀਆ। ਨਾਨਕ ਬਾਂਛੈ ਧੂੜ ਤਿੰਨ, ਪ੍ਰਭ ਸਰਣੀ ਦਰ ਪੜੀਆ। ਮੰਗਰ ਪ੍ਰਭ ਆਰਾਧਣਾ, ਬਹੁੜ ਨ ਜਨਮੜੀਆ। ਬ੍ਰਹਿਮੰਡਾਂ ਖੰਡਾਂ ਦੇ ਮਾਲਕ, ਜੋਤੀ ਸਰੂਪ, ਲੋਕ ਪਰਲੋਕ ਦੇ ਸਹਾਇਕ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰੂ ਬਖਸ਼ਿਸ਼ ਰਹਿਮਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਤਾ ਜੀ ਦੇ ਪਾਵਨ ਪਵਿੱਤਰ ਦਰਸ਼ਨ ਨਸੀਬ ਹੋਏ ਹਨ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਸੱਜੇ ਦੀਵਾਨਾਂ ਵਿੱਚ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਆਪ ਜੀਆਂ ਨੇ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਕੁ ਸਮੇਂ ਵਾਸਤੇ ਸਤਿਗੁਰੂ ਜੋ ਅੱਜ ਦੇ ਸ਼ੁਰੂਆਤੀ ਮਹੀਨੇ ਭਾਰਤੀ ਸੰਸਕ੍ਰਿਤੀ ਅਨੁਸਾਰ ਉੱਥੋਂ ਦੀ ਪ੍ਰਵਿਰਤੀ ਅਨੁਸਾਰ ਜਾਂ ਇਸ ਤਰ੍ਹਾਂ ਕਹੀਏ ਸਾਡੇ ਕੈਲੰਡਰ ਅਨੁਸਾਰ ਮੰਗਰ ਦੇ ਮਹੀਨੇ ਦੀ ਸ਼ੁਰੂਆਤ ਜੋ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਸ਼ਬਦ ਦੀ ਵਿਚਾਰ ਆਪ ਹੀ ਤਰਸ ਕਰਕੇ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ। ਅਸੀਸ ਦਿਓ, ਗੱਜ ਵੱਜ ਕੇ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਵਿਚਾਰਧਾਰਾ ਅਨੁਸਾਰ ਸਿੱਖ ਵਾਸਤੇ ਹਰ ਦਿਨ ਮੁਬਾਰਕਬਾਦ ਵਾਲਾ ਹੈ। ਹਰ ਘੜੀ, ਹਰ ਦਿਨ ਜਿੰਨਾ ਜੀਵਨ ਉਹ ਗੁਰੂ ਦੇ ਪਿਆਰ 'ਚ ਬਤੀਤ ਕਰਦਾ ਹੈ, ਉਹਦੀਆਂ ਸਾਰੀਆਂ ਘੜੀਆਂ ਸੁਲੱਖਣੀਆਂ ਹੋ ਜਾਂਦੀਆਂ ਹਨ। ਪਰ ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਮਹੀਨਿਆਂ ਦਾ ਉਪਦੇਸ਼, ਇਹਦੇ ਪਹਿਲੋਂ ਦਿਨ ਰਹਿਣ ਦਾ ਉਪਦੇਸ਼ ਵੀ ਹੈ। ਬਾਰਾਂ ਮਾਹ ਤੋਂ ਪਹਿਲੋਂ ਦਰਸ਼ਨ ਕਰੀਏ ਨਾ, ਦਿਨ ਅਤੇ ਰਾਤ ਪ੍ਰਤੀ ਉਪਦੇਸ਼। ਸਿੱਖਾ, ਤੇਰਾ ਦਿਨ ਕਿਵੇਂ ਬੀਤੇ, ਤੇਰੀ ਰਾਤ, ਤੇਰੇ ਸਵਾਸ ਕਿਵੇਂ ਸਫਲੇ ਹੋਣ, ਵਾਹਿਗੁਰੂ ਨਾਮ ਜਪਦਿਆਂ। ਸਤਿਗੁਰੂ ਜੀ ਨੇ ਇਸੇ ਤਰ੍ਹਾਂ, ਐਸਾ ਨਾ ਹੋਵੇ ਕੋਈ ਐਸਾ ਪੱਖ ਨਹੀਂ ਧਾਰਮਿਕ ਤੌਰ 'ਤੇ ਅਤੇ ਇੱਕ ਬੰਨੇ ਸਮਾਜਿਕ ਤੌਰ 'ਤੇ, ਮੇਰੇ ਸਤਿਗੁਰੂ ਜੀ ਨੇ ਐਸਾ ਕੋਈ ਪੱਖ ਹੀ ਨਹੀਂ ਛੱਡਿਆ ਜਿੱਥੇ ਸਿੱਖ ਦੇ ਜੀਵਨ ਦੀ ਸਤਿਗੁਰੂ ਅਗਵਾਈ ਨਾ ਕਰਦੇ ਹੋਣ। ਹਰ ਪੱਖ ਅਤੇ ਹਰ ਘੜੀ ਸਿੱਖ ਗੁਰੂ ਕੋਲੋਂ ਅਗਵਾਈ ਲੈ ਸਕਦਾ ਹੈ। ਸਾਡਾ ਮਨ ਸੇਧਕ ਹੋਣਾ ਚਾਹੀਦਾ ਗੁਰੂ ਦੇ ਪਿਆਰ 'ਚ। ਸਤਿਗੁਰੂ ਜੀ ਮਹੀਨਿਆਂ ਦਾ ਉਪਦੇਸ਼, ਭਾਵੇਂ ਤੱਤ ਕੱਢ ਕੇ ਸਤਿਗੁਰੂ ਜੀ ਨੇ ਆਖਰੀ ਪੰਕਤੀਆਂ 'ਚ ਨਾ ਸਾਡੇ ਸਾਹਮਣੇ ਸਨਮੁੱਖ ਕਰ ਦਿੱਤਾ, ਮਾਹ ਦਿਵਸ ਮੂਹਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ਼ ਦਾਨ, ਕਿਰਪਾ ਕਰੋ ਹਰੇ। ਉਹਦੇ ਮਹੀਨੇ, ਉਹਦੀਆਂ ਸਾਰੀਆਂ ਮਹੂਰਤਾਂ, ਘੜੀਆਂ, ਦਿਨ ਸਾਰੇ ਸਫਲ ਹਨ ਜਿਹਦੇ 'ਤੇ ਮੇਰਾ ਵਾਹਿਗੁਰੂ ਨਦਰ ਕਰਦਾ ਹੈ, ਜਿਹਦੇ 'ਤੇ ਮੇਰੇ ਗੁਰੂ ਦੀ ਨਦਰ ਹੁੰਦੀ ਹੈ। ਹਾਂ, ਫਿਰ ਇਹ ਪ੍ਰਕਿਰਤੀ ਅਨੁਸਾਰ ਉਹ ਨਹੀਂ ਕਿ ਇਹ ਰਾਸਾਂ ਦਾ ਕੋਈ ਚੱਕਰ ਹੈ, ਸੂਰਜ ਇੱਕ ਰਾਸ ਤੋਂ ਅਖੇ ਦੂਜੀ 'ਚ ਗਿਆ ਹੈ, ਐਸਾ ਨਹੀਂ ਹੈ। ਨਹੀਂ, ਸਿੱਖ ਕਰੇ ਕੀ, ਸਿੱਖ ਗ੍ਰਹਿਣ ਮਤ ਗੁਰੂ ਦੀ ਕਰਕੇ ਆਪਣਾ ਮਹੀਨਾ ਕਿਵੇਂ ਬਤੀਤ ਕਰੇ। ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਆਪਾਂ ਪਿੱਛੇ ਕੱਤਕ ਦਾ ਮਹੀਨਾ, ਵੈਸੇ ਤਾਂ ਸ਼ੁਰੂਆਤ 'ਚ ਹੀ ਜਦੋਂ ਕਰੀਏ, ਸਤਿਗੁਰੂ ਕਹਿੰਦੇ ਹਨ ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਕਣਾ। ਅਰਾਧ, ਤੇਰੇ ਜੀਵਨ ਵਿੱਚ ਆਨੰਦ ਖੁਸ਼ੀਆਂ। ਟੁੱਟ ਕੇ ਵੈਸਾਖ ਧੀਰਨ ਕਿਉਂ ਵਾਢੀਆਂ, ਮਨਾ ਕਿੱਥੇ ਟਿਕਾਣਾ ਪਾਵੇਂਗਾ। ਹਰ ਜੇਠ ਜੁੜਨ ਦਾ ਲੋਹੜੀ ਹੈ, ਜੁੜਨਾ ਕਿਹਦੇ ਨਾਲ ਹੈ, ਜਿਸ ਅੱਗੇ ਸਭ ਨਿਵੰਨ। ਅੱਗੇ ਫਿਰ ਆਸਾੜ ਤਪੰਦਾ ਤਿਸ ਲੱਗੈ ਹਰ ਨਾ ਹੋ ਨਾ ਜਿੰਨਾ ਪਾਸ, ਜਿੰਨਾ ਕੋਲ ਨਾ ਖਸਮ ਮਾਲਕ ਵਾਹਿਗੁਰੂ ਦਾ ਪਿਆਰ ਨਹੀਂ, ਜਿਨ੍ਹਾਂ ਨੂੰ ਗੁਰੂ ਦੀ ਨੇੜਤਾ ਪ੍ਰਾਪਤ ਨਹੀਂ ਹੋਈ। ਸਤਿਗੁਰੂ ਕਹਿੰਦੇ ਹਨ ਹੜ੍ਹ ਦਾ ਮਹੀਨਾ ਤਪਦਾ ਸੜਦਾ ਪੁੱਜਦਾ ਲੱਗੇਗਾ। ਵੈਸੇ ਸੱਚ ਹੈ, ਕਿਤੇ ਗੁਰੂ ਸ਼ਬਦ ਦਾ ਪਿਆਰ ਬਣ ਜਾਏ ਨਾ ਤਾਂ ਫਿਰ ਪੋਹ ਦੀਆਂ ਰਾਤਾਂ ਠੰਡੀਆਂ ਅਤੇ ਇਹ ਠੰਡੀਆਂ ਹਵਾਵਾਂ ਰੋਕ ਸਕਦੀਆਂ ਹਨ ਗੁਰੂ ਦੇ ਪਿਆਰ ਤੋਂ, ਨਾ ਫਿਰ ਅੱਗ ਵਰਗਾ ਅੱਗ ਵਰਸਾਉਂਦਾ ਇਹ ਸੂਰਜ। ਹਾੜ ਦੇ ਦਿਨ ਅਤਿ ਗਰਮੀ ਦੇ, ਜਦੋਂ ਬੰਦਾ ਹਿਰਦਾ ਟੁੱਟ ਜਾਂਦਾ ਨਾ ਫਿਰ ਕਹੇਗਾ ਕੀ ਕਰੀਏ ਗਰਮੀ ਬੜੀ ਹੈ। ਆਉਣ ਨੂੰ ਤਾਂ ਜੀ ਕਰਦਾ ਆਖੇ ਗਰਮੀ ਬੜੀ ਹੈ, ਬਹਾਨਾ ਲੱਭੇਗਾ, ਕਦੀ ਕਹੇਗਾ ਜੀ ਠੰਡੀ ਬਹੁਤ ਹੈ। ਪਰ ਜਦੋਂ ਗੁਰੂ ਕਿਰਪਾ ਕਰਦੇ ਹਨ, ਸਾਵਣ ਸਰਸੀ ਕਾਮਣੀ, ਜਿਵੇਂ ਸਾਵਣ 'ਚ ਬੱਦਲ ਪੈਂਦਾ ਹੈ ਧਰਤੀ ਹਰੀ ਭਰੀ, ਸਿੱਖਾ ਤੇਰੇ ਹਿਰਦੇ ਦੀ ਧਰਤੀ ਗੁਰੂ ਦੇ ਸ਼ਬਦ ਬੱਦਲ ਨਾਲ ਹਰੀ ਭਰੀ ਹੋ ਜਾਏ। ਦੂਸਰੇ ਬੰਨੇ ਪਾ ਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ ਵੇਖੀ ਭਟਕ ਨਾ ਜਾਈ ਕਿਸੇ ਦੂਸਰੇ ਦੇ ਪਿਆਰ ਵਿੱਚ। ਫਿਰ ਅੱਗੋਂ ਸਰਦ ਰੁੱਤ ਸ਼ੁਰੂ ਹੋਈ ਸੀ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ, ਕਿਵੇਂ ਮਲਾਪ ਹੋਏ। ਫਿਰ ਕਹਿੰਦੇ ਹਨ ਆਪਣੇ ਕਰਮਾਂ ਵੱਲ ਧਿਆਨ ਦੇ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਫਿਰ ਆਖਰ 'ਤੇ ਕਿਹਾ ਸੀ ਕੱਤਕ ਹੋਵੇ ਸਾਧ ਸੰਗ ਬਿਨਸੈ ਸਭੈ ਸੋਚ। ਸਾਡੀਆਂ ਸਾਰੀਆਂ ਸੋਚਾਂ ਚਿੰਤਾ ਦੂਰ ਹੋ ਸਕਦੀਆਂ ਸਤਸੰਗੀ ਬਣ ਜਾਈਏ। ਹੁਣ ਸਤਿਗੁਰੂ ਅੱਜ ਰਹਿਮਤ ਕਰ ਰਹੇ ਹਨ ਮੰਗਰ ਦੇ ਮਹੀਨੇ ਦੀ ਸ਼ੁਰੂਆਤ। ਮੰਗਰ ਮਾਹ ਸੁਹੰਦੀਆ ਹਰ ਪਿਰ ਸੰਗ ਬੈਠੜੀਆਂ, ਮੰਗਰ ਦੇ ਮਹੀਨੇ ਰਾਹੀਂ ਉਪਦੇਸ਼। ਉਹ ਜੀਵ ਰੂਪ ਇਸਤਰੀਆਂ ਬੜੀਆਂ ਹੀ ਸ਼ੋਭਨੀਕ ਸੁੰਦਰ ਹਨ, ਸੋਹਣੀਆਂ ਹਨ, ਸੁਹੰਦੀਆਂ ਸ਼ੋਭਨੀਕ ਹਨ, ਸੁੰਦਰ ਲੱਗਦੀਆਂ ਹਨ। ਕੌਣ? ਹਰ ਪਿਰ ਸੰਗ ਬੈਠੜੀਆਂ, ਜਿਹੜੇ ਆਪਣੇ ਜਿਨ੍ਹਾਂ ਨੂੰ ਆਪਣੇ ਪਤੀ ਪਰਮੇਸ਼ਰ ਰੂਪ ਗੁਰੂਕੁਲ ਬਹਿਣਾ ਆ ਗਿਆ। ਵੈਸੇ ਤਾਂ ਦੁਨਿਆਵੀ ਤੌਰ 'ਤੇ ਪਤੀ ਪਤਨੀ ਦਾ ਰਿਸ਼ਤਾ ਐਸਾ ਨਾ ਹੋਵੇ, ਘਰ 'ਚ ਐਸਾ ਹੋਈਏ ਜਿਵੇਂ ਬੜੇ ਵੱਡੇ ਦੁਸ਼ਮਣ ਰਹਿ ਰਹੇ ਹਨ, ਨਹੀਂ, ਐਸਾ ਹੋਵੇ ਸਾਡਾ ਮਿਲਾਪ ਹੋਵੇ, ਸਾਡੇ ਮਿਲਾਪ ਵਿੱਚੋਂ ਬੱਚੇ ਬਹੁਤ ਕੁਝ ਸਿੱਖ ਸਕਦੇ ਹਨ। ਜੇ ਸਾਡੀ ਵਿਰੋਧਤਾ ਹੈ ਬੱਚਿਆਂ ਨੂੰ ਕੀ ਦੇਵਾਂਗੇ? ਜੇ ਉਹ ਪਤੀ ਪਤਨੀ ਦਾ ਬੈਠਣਾ ਨਹੀਂ, ਕੋਈ ਵਿਚਾਰ ਨਹੀਂ, ਤੇ ਇੱਧਰ ਜੇ ਸਿੱਖ ਕੋਲ ਗੁਰੂ ਕੋਲ ਬੈਠਣ ਦਾ ਟਾਈਮ ਨਹੀਂ। ਸੱਚ ਹੈ, ਜੀਵਨ 'ਚ ਕਦੀ ਬਹਾਰ ਨਹੀਂ ਆਵੇਗੀ, ਜੀਵਨ 'ਚ ਕਦੀ ਸੁੱਖ ਨਹੀਂ ਵੇਖਾਂਗੇ, ਸਦਾ ਕਲੇਸ਼ ਫਿਰ ਬੰਦਾ ਵੇਖਦਾ ਹੈ। ਉਹੀ ਜੀਵ ਰੂਪ ਇਸਤਰੀਆਂ ਸੁੰਦਰ ਸ਼ੋਭਨੀਕ ਸੋਹਣੀਆਂ ਲੱਗਦੀਆਂ ਹਨ। ਕੌਣ? ਹਰ ਪਿਰ ਸੰਗ ਬੈਠੜੀਆਂ, ਜਿਨ੍ਹਾਂ ਨੂੰ ਆਪਣੇ ਪਤੀ ਪਰਮੇਸ਼ਰ ਕੋਲ ਬਹਿਣਾ। ਵੈਸੇ ਪਤੀ ਪਰਮੇਸ਼ਰ ਕੋਲ ਵੀ ਸਿੱਖ ਬੈਠਦਾ ਹੈ। ਗੁਰੂ ਦੇ ਉਪਦੇਸ਼ ਰਾਹੀਂ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ 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 ਨਾਮ ਦੀ ਧੁਨੀ ਨਿੱਜ ਨਾਲ ਕਿਤੇ ਬੈਠਣਾ ਆ ਜਾਏ, ਆਪਣੇ ਆਪ ਵਿੱਚ ਆਪਣੇ ਮਾਲਕ ਨਾਲ ਸਿੱਖ ਬੈਠ ਸਕੇ। ਸੱਚ ਹੈ, ਇਹ ਪਰਮੇਸ਼ਰ ਨਾਲ ਬੈਠਣਾ, ਪਰਿਵਾਰ ਕੋਲ ਬੈਠਣਾ ਵੀ ਸੌਖਾ ਹੈ, ਦੁਨੀਆਦਾਰ ਨੂੰ ਦੁਨੀਆਦਾਰਾਂ ਕੋਲ ਬੈਠਣਾ ਸੌਖਾ, ਚਾਰ ਚਾਰ ਘੰਟੇ ਬੈਠ ਜਾਂਦਾ ਹੈ। ਪਰ ਮੈਂ ਤਾਂ ਕਹਿੰਦਾ ਜੇ ਕੋ ਅੱਧਾ ਘੰਟਾ ਘੰਟਾ ਹੀ ਬੈਠ ਜਾਏ, ਇੰਨਾ ਹੀ ਸਮਾਂ ਕਿਤੇ ਕੱਢ ਲਵੇ, ਇਹ ਮਾਲਕ ਕੋਲ ਹੀ ਬੈਠਣਾ ਹੈ। ਇਸ ਤਰ੍ਹਾਂ ਸੋਚੀਏ ਜਿਵੇਂ ਸਾਡੇ ਬਜ਼ੁਰਗ ਹਨ ਨਾ ਘਰਾਂ ਵਿੱਚ, ਅਸੀਂ ਕਾਰ ਵਿਹਾਰ ਜਿੰਨਾ ਮਰਜ਼ੀ ਕਰੀਏ, ਜੇ ਸਾਡੇ ਕੋਲ ਘੜੀ ਦੋ ਘੜੀ ਬਜ਼ੁਰਗਾਂ ਵਾਸਤੇ ਨਹੀਂ ਨਾ, ਅਸੀਂ ਨਹੀਂ ਬੈਠ ਕੇ ਉਹਨਾਂ ਦਾ ਦੁੱਖ ਸੁੱਖ ਸੁਣਦੇ,
ਸੱਚ ਹੈ ਜਿੰਨਾ ਮਰਜ਼ੀ ਕੰਮ ਕਰੀਏ ਬਜ਼ੁਰਗਾਂ ਦੀ ਆਤਮਾ ਦੁਖੀ ਰਹੇਗੀ। ਜੇ ਸਾਡੇ ਕੋਲ ਟਾਈਮ ਨਹੀਂ ਨਾ ਉਹਨਾਂ ਦਾ ਸੁੱਖ ਉਹਨਾਂ ਦਾ ਦੁੱਖ ਕੋਈ ਸਾਂਝਾ ਕਰੀਏ, ਜਿੰਨਾ ਮਰਜ਼ੀ ਕਮਾ ਲਈਏ ਦੁਨੀਆ ਵਾਲਾ, ਬਜ਼ੁਰਗਾਂ ਦੀ ਆਤਮਾ ਉਦੋਂ ਹੀ ਖੁਸ਼ ਹੁੰਦੀ ਹੈ ਜਦੋਂ ਧੀ ਪੁੱਤਰ ਕੋਲ ਆਣ ਕੇ ਬੈਠਦੇ ਹਨ। ਉਹ ਵਿਹੜਾ ਉਹ ਘਰ ਬੜਾ ਸ਼ੋਭਨੀਕ ਹੁੰਦਾ ਜਿੰਨਾ ਬੱਚਿਆਂ ਨੂੰ ਆਪਣੇ ਦਾਦਾ ਜੀ ਕੋਲ, ਦਾਦੀ ਜੀ ਕੋਲ ਬੈਠਣਾ ਆ ਜਾਏ, ਮਾਂ ਕੋਲ, ਬਾਪ ਕੋਲ ਬੈਠਣਾ ਆ ਜਾਏ। ਬੜੇ ਸੁੰਦਰ ਲੱਗਦੇ ਹਨ ਉਹ ਬੱਚੇ। ਅਤੇ ਸੱਚ ਹੈ ਉਹ ਸਿੱਖ ਵੀ ਜਿਨ੍ਹਾਂ ਨੂੰ ਗੁਰੂ ਕੋਲ ਬੈਠਣਾ ਆ ਜਾਏ। ਹੁਣ ਆ ਸਤਿਗੁਰੂ ਨੂੰ ਪੁੱਛੀਏ ਨਾ, ਸਤਿਗੁਰੂ ਤੁਹਾਨੂੰ ਕਿਹੜੇ ਸੋਹਣੇ ਲੱਗਦੇ ਹਨ? ਅਸੀਂ ਤਾਂ ਆਪੋ ਆਪਣੀ ਬੁੱਧ ਅਨੁਸਾਰ ਬੜੀ ਸੁਹਾਪਣ ਬਣਾਉਣ ਦਾ ਯਤਨ ਕਰਦੇ ਹਾਂ। ਕੋਈ ਚਿਹਰੇ ਦੀ ਕਿਸ ਤਰ੍ਹਾਂ ਘਾੜਤ ਘੜੇਗਾ, ਕੋਈ ਕਿਸ ਤਰ੍ਹਾਂ ਘਾੜਤ ਘੜੇਗਾ। ਸਤਿਗੁਰੂ ਜੀ ਤੁਸੀਂ ਦੱਸ ਦਿਓ ਸਾਨੂੰ, ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ, ਤੁਹਾਨੂੰ ਕਿਹੜੇ ਸੁੰਦਰ ਲੱਗਦੇ ਹਨ? ਫਿਰ ਸਤਿਗੁਰੂ ਕਹਿੰਦੇ ਹਨ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਮੈਨੂੰ ਉਹ ਸੁੰਦਰ ਲੱਗਦੇ ਹਨ ਜਿਨ੍ਹਾਂ ਨੂੰ ਸਾਧ ਸੰਗਤ ਵਿੱਚ ਬਹਿਣਾ ਆ ਜਾਏ, ਜਿਨ੍ਹਾਂ ਨੂੰ ਇਹ ਸੁਭਾਗ ਪ੍ਰਾਪਤ ਹੋ ਜਾਏ ਅਸੀਂ ਸੰਗਤ ਵਿੱਚ ਬੈਠਣਾ। ਸਤਿਗੁਰੂ ਕਹਿੰਦੇ ਮੈਨੂੰ ਬਹੁਤ ਸੁੰਦਰ ਲੱਗਦੇ ਹਨ, ਬਹੁਤ ਸੁੰਦਰ। ਸੁੰਦਰ ਹੋਣ ਵੀ ਕਿਉਂ ਨਾ, ਜਦ ਮੇਰਾ ਬਾਪ ਸੁੰਦਰ ਹੈ, ਜਦ ਸਾਡਾ ਪਿਤਾ ਸੁੰਦਰ ਹੈ, ਬੁਰੇ ਕੋਲ ਬੈਠਾਂਗੇ ਨਾ ਸਾਡਾ ਅਕਸ ਬੁਰਾ ਬਣ ਜਾਏਗਾ। ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ ਲੱਖ ਯਤਨ ਕਰ ਲਿਓ, ਮੈਨੂੰ ਕੀ ਫਰਕ ਪਵੇਗਾ ਇਹਦੇ ਕੋਲ ਬਹਿਣ। ਇੱਕ ਦਿਨ ਐਸਾ ਹੋਵੇਗਾ ਉਹਨਾਂ ਦੀਆਂ ਭਾਵਨਾਵਾਂ ਸਾਡੇ 'ਚ ਅਨਵਰਟ ਆਉਣ ਲੱਗਣਗੀਆਂ। ਜ਼ਿਆਦਾ ਚਿਰ ਕੁਸੰਗ ਕਰੋਗੇ ਨਾ ਹੋਵੇਗਾ, ਚੰਗੇ ਕੋਲ ਬੈਠਾਂਗੇ ਚੰਗੀ ਮੱਤ ਆਵੇਗੀ। ਅਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਸੋਹਣਾ ਹੋਰ ਹੋ ਵੀ ਕਿਹੜਾ ਸਕਦਾ ਹੈ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਬਹਿਣਾ ਆ ਜਾਏ ਸਿੱਖ ਨੂੰ, ਗੁਰੂ ਨਾਨਕ ਸਾਹਿਬ ਜੀ ਕੋਲ ਬਹਿਣਾ ਆ ਜਾਏ, ਬਸ ਇਦੋਂ ਵੱਡਾ। ਵੈਸੇ ਅੰਮ੍ਰਿਤ ਵੇਲੇ ਦੀ ਵੀ ਉਹ ਪ੍ਰਕਰਨ ਸ਼ਾਇਦ ਚੱਲਿਆ ਸੀ, ਮੇਰੇ ਸਤਿਗੁਰੂ ਨਿਰਜੁਰ ਨਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਪੂਪਨ ਕੇ ਪੂਪ ਹੋ ਕੇ ਦਾਤਾ ਮਹਾਦਾਨ ਹੋ, ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਟਈਆ ਕਦੋ ਮਾਨੀ ਮਹਾਮਾਨ ਹੋ। ਸਤਿਗੁਰੂ ਇੰਨੇ ਸੁੰਦਰ ਹੋ ਤੁਸੀਂ। ਅਤੇ ਜਿਹੜੇ ਸਿੱਖ ਬੈਠ ਜਾਂਦੇ ਹਨ ਮੇਰੇ ਸਤਿਗੁਰੂ ਪੈਰ ਕੋਲ ਬੈਠ ਕੇ, ਉਹ ਵੀ ਸੁੰਦਰ ਬਣ ਜਾਂਦੇ ਹਨ। ਬੜੀ ਸ਼ੋਭਾ ਬਣਦੀ ਹੈ ਜਦੋਂ ਗੁਰੂ ਕੋਲ ਬੈਠਾਂਗੇ। ਕਿਵੇਂ ਸੁੰਦਰ ਹੋ ਜਾਂਦੇ ਹਨ ਸਿੱਖ? ਸੁਖਮਨੀ ਸਾਹਿਬ, ਚਰਨ ਸਤ ਸਤ ਪਰਸਨ ਹਾਰ। ਸਤਿਗੁਰੂ ਜੀ ਦੇ ਚਰਨ ਸਤ ਹਨ, ਸਤ ਸਰੂਪ ਹਨ। ਜਿਹੜਾ ਸਿੱਖ ਸ਼ਰਧਾ ਨਾਲ ਚਰਨਾਂ 'ਤੇ ਸਪਰਸ਼ ਕਰਦਾ, ਚਰਨ ਸਤ ਸਤ ਪਰਸਨ ਹਾਰ। ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ। ਦਰਸ਼ਨ ਮੇਰੇ ਸਤਿਗੁਰੂ ਦੇ ਸਤ ਸਰੂਪ ਹਨ, ਜਿਹੜਾ ਕਰੇਗਾ ਉਹ ਵੀ ਸਤ ਦਾ ਹੀ ਰੂਪ ਬਣਦਾ ਜਾਏਗਾ। ਹੁਣ ਉਹਨਾਂ ਦੀ ਸ਼ੋਭਾ, ਸਤਿਗੁਰੂ ਕਹਿੰਦੇ ਹਨ ਮੈਨੂੰ ਅਤਿ ਉਹ ਸੁੰਦਰ ਲੱਗਦੇ ਹਨ ਜਿਨ੍ਹਾਂ ਨੂੰ ਮੱਘਰ ਦੇ ਮਹੀਨੇ ਰਾਹੀਂ ਸੁਪਦੇਸ਼ ਕਰਦੇ ਹਨ ਸੁਹੰਦੀਆਂ ਜੀਵ ਰੂਪ ਇਸਤਰੀਆਂ। ਉਹ ਸਿੱਖ ਜਿਨ੍ਹਾਂ ਕੋ ਜਿਨ੍ਹਾਂ ਨੂੰ ਗੁਰੂ ਪਤੀ ਕੋਲ, ਪਰਮੇਸ਼ਰ ਕੋਲ ਬੈਠਣਾ ਆ ਗਿਆ, ਫਿਰ ਤਿੰਨ ਕੀ ਸ਼ੋਭਾ ਕਿਆ ਗਣੀ। ਇਹਨਾਂ ਦੀ ਕੋਈ ਸ਼ੋਭਾ ਗਿਣਤੀ ਮਿਣਤੀ ਕਰਨ ਲੱਗੇ ਕੀ ਕਰੇਗਾ। ਗੁਰਸਿੱਖ ਏਕ ਮੇਕ ਰੋਮ ਕੀ ਅਕਥ ਕਥਾ। ਭਾਈ ਸਾਹਿਬ, ਭਾਈ ਗੁਰਦਾਸ ਜੀ, ਜਿਹੜਾ ਗੁਰੂ ਚਰਨਾਂ ਨਾਲ ਇੱਕ ਮਿਕ ਹੋ ਜਾਂਦਾ ਨਾ ਗੁਰਸਿੱਖ, ਉਹਦੇ 'ਤੇ ਇੱਕ ਰੋਮ ਦੀ ਕਥਾ ਵੀ ਬਿਆਨ ਕਰਨੀ ਬੜੀ ਅਸੰਭਵ ਹੈ ਜੇ ਇੱਕ ਮਿਕ ਹੋ ਜਾਏ। ਸਹੀ, ਗੁਰਸਿੱਖ ਏਕ ਮੇਕ ਰੋਮ ਕੀ ਅਕਥ ਕਥਾ, ਗੁਰਸਿੱਖ ਸਾਧ ਸੰਗ ਮਹਿਮਾ ਕੋ ਪਾਵਈ। ਉਹਨਾਂ ਗੁਰਸਿੱਖਾਂ ਦੀ ਮਹਿਮਾ ਜਿਹੜੇ ਸਤਸੰਗੀ ਹਨ। ਫਿਰ ਸਤਿਗੁਰੂ ਕਹਿੰਦੇ ਹਨ ਤਿੰਨ ਕੀ ਸ਼ੋਭਾ ਕਿਆ ਗਣੀ। ਇਹਨਾਂ ਬੈਠਣ ਵਾਲਿਆਂ ਨੂੰ ਪ੍ਰਤੀਤ ਹੋ ਜਾਂਦਾ ਹੈ ਇਸ ਯੁੱਗ ਮੈਂ ਸ਼ੋਭਾ ਨਾਮ ਕੀ, ਵਿਣ ਨਾਵੈ ਸ਼ੋਭ ਨਾ ਹੋਏ, ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ, ਜਾਂਦੀ ਬਿਲਮ ਨਾ ਹੋਏ। ਅਸਲ ਸ਼ੋਭਾ ਤਾਂ ਨਾਮ ਦੀ ਹੋਈ ਹੈ। ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਵੀ, ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਜੋ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਐਸੇ ਪਿਆਰ ਵਾਲੀਆਂ ਰੂਹਾਂ ਅੱਜ ਹੀ ਨਹੀਂ, ਉਹਨਾਂ ਦੀ ਤਾਂ ਫਿਰ ਸ਼ੋਭਾ ਜੁਗਾਂ ਜੁਗਾਂ ਤੋੜੀ। ਇਹ ਗੁਰੂ ਦੇ ਸ਼ਬਦ ਦੀ ਬਰਕਤ, ਚਾਹੁੰਦੇ ਵੈਸੇ ਇਹੋ ਹੀ ਆ। ਸਤਿਗੁਰੂ ਕਹਿੰਦੇ ਹਨ, ਤੂੰ ਸ਼ੋਭਾ ਚਾਹੁੰਦਾ, ਤੂੰ ਆਪਣਾ ਸਟੇਟਸ ਚਾਹੁੰਦਾ, ਆਲਾ ਦੁਆਲਾ ਮੈਨੂੰ ਜਾਣਦਾ ਹੋਵੇ, ਕੋਈ 10, 20, 40, 50 ਐਸੇ ਤਾਂ ਘਰ ਹੋਣੇ ਚਾਹੀਦੇ ਹਨ ਜਿਨ੍ਹਾਂ 'ਚ ਮੇਰੀ ਸ਼ੋਭਾ ਵੀ ਹੋਵੇ। ਸਤਿਗੁਰੂ ਕਹਿੰਦੇ ਹਨ, ਜਿਸ ਸ਼ੋਭਾ ਕੋ ਕਰੈ ਭਰੀ ਭਲੀ ਕਰਨੀ, ਸਾ ਸ਼ੋਭਾ ਭੱਜ ਹਰ ਕੀ ਚਰਨੀ। ਹਰ ਕੀ ਸ਼ਰਨੀ, ਇਸ ਸ਼ਰਨ ਵਿੱਚ ਆ, ਜਿਹੜੀ ਸ਼ੋਭਾ ਲੱਭਣਾ ਨਾ, ਗੁਰੂ ਦਰ ਬੈਠਿਆਂ ਤੇਰੀ ਆਪੇ ਹੀ ਬਣਨ ਲੱਗੇਗੀ। ਇਸ ਦਰ 'ਤੇ ਬੈਠਿਆਂ ਸੱਚ ਤੇ ਹੈ, ਜਿਸ ਨੀਚ ਕੋ ਕੋਏ ਨਾ ਜਾਣੈ, ਨਾਮ ਜਪਤ ਉਹ ਚੌਂਕੁੰਟ ਮਾਨੈ। ਇਦੂ ਵੱਧ ਸ਼ੋਭਾ ਬਾਪ ਕੋਲ ਬਹੀਏ ਅਤੇ ਗੁਰੂ ਗ੍ਰੰਥ ਸਾਹਿਬ ਕੋਲ ਬੈਠੀਏ, ਇਹ ਕੀ ਸਾਡੀ ਸ਼ੋਭਾ। ਇੱਕ ਬੰਨੇ ਉਹਦਾ ਕੇਸਾ ਤਾਰੀ ਹੋਵੇ, ਪ੍ਰਤੀਤ ਹੋ ਰਿਹਾ ਗੁਰੂ ਕਾ ਸਿੱਖ, ਕੀ ਇਹਦੀ ਸ਼ੋਭਾ ਠੇਕੇ ਦੇ ਸਾਹਮਣੇ ਬਣੇਗੀ? ਕੀ ਇਹਦੀ ਸ਼ੋਭਾ ਕਿਸੇ ਵੇਸਵਾ ਦੇ ਨਾਚ ਕੋਲ ਬਣੇਗੀ? ਨਹੀਂ, ਉੱਥੇ ਨਹੀਂ ਬਣੇਗੀ। ਅਫਸੋਸ, ਅੱਜ ਜੋ ਕੁਝ ਹੋ ਰਿਹਾ ਨਾ, ਇੱਕ ਬੰਨੇ ਅਸੀਂ ਸਿੱਖ ਕਹਾਉਂਦੇ ਹਾਂ, ਕੇਵਲ ਇੱਥੇ ਦੀ ਸ਼ੋਭਾ ਨਹੀਂ, ਕੇਵਲ ਇੱਥੇ ਦੀ ਨਹੀਂ, ਗੁਰੂ ਤਾਂ ਚਾਹੁੰਦੇ ਹਨ ਮੈਂ ਇੱਥੇ ਹੀ ਨਹੀਂ, ਮੈਂ ਤਾਂ ਤੇਰੀ ਦਸਾਂ ਦਿਸ਼ਾਵਾਂ 'ਚ ਹੀ ਸ਼ੋਭਾ ਫੈਲਾ ਦਿਆਂ। ਗੁਰੂ ਕੇ ਸਿੱਖਾ, ਤੂੰ ਸਮਰਪਿਤ ਹੋ। ਪਰ ਅਫਸੋਸ ਹੈ, ਜਿੱਦਣ ਸਿੱਖ ਦੇ ਬੱਚੇ ਦਾ ਵਿਆਹ ਹੁੰਦਾ, ਪਤਾ ਲੱਗ ਜਾਂਦਾ ਹੈ ਇਹ ਚਾਹੁੰਦਾ ਕੀ ਹੈ। ਅਖੰਡ ਪਾਠ ਵੀ ਕਰਾ ਲਏਗਾ, ਸਭ ਕੁਛ ਹੋਏਗਾ, ਕਿਰਿਆ ਕਰਮ ਇਸ ਤਰ੍ਹਾਂ ਜਾਪੇਗਾ ਧਾਰਮਿਕ, ਅਤੇ ਸੱਚਾ ਪੰਜਾਂ ਕਕਾਰਾਂ ਦਾ ਧਾਰਨੀ ਵੀ ਹੋਵੇਗਾ। ਬਹੁਤ ਵਾਰੀ ਤਾਂ ਮੇਰੇ ਵਰਗਾ ਹੋ ਸਕਦਾ ਕਥਾ ਵੀ ਕਰ ਰਿਹਾ ਹੋਵੇ, ਇਹ ਵੀ ਹੋ ਸਕਦਾ ਹੈ। ਪਰ ਇਸ ਤਰ੍ਹਾਂ ਕੇਵਲ ਕਥਾ ਨਾਲ ਸ਼ੋਭਾ ਨਹੀਂ ਸਿੱਖਾ ਬਣੇਗੀ। ਕਥਾ ਕਰਨੀ, ਇਹ ਤਾਂ ਮੇਰੇ ਮਾਲਕ ਦੀਆਂ ਦਾਤਾਂ ਹਨ, ਇਹ ਮਾਲਕ ਚਾਹਵੇ ਤਾਂ ਗੁੰਗੇ ਦੇ ਸੀਸ 'ਤੇ ਧਰ ਦੇਵੇ ਸੀਟੀ, ਜਿਹਨੂੰ ਮਰਜ਼ੀ ਬੁਲਾ ਲਵੇ। ਇਹ ਕੋਈ ਮਤ ਮਾਣ ਕਰੇ ਕਿਸੇ ਗਿਆਨ ਦਾ, ਕਿਸੇ ਧਿਆਨ ਦਾ, ਮਤ ਕੋਈ ਮਾਣ ਕਰੇ ਨਹੀਂ, ਇਹ ਤਾਂ ਮੇਰੇ ਮਾਲਕ ਦੀ ਸ਼ੋਭਾ ਹੈ, ਜਿਹਨੂੰ ਮਰਜ਼ੀ ਦੇ ਦੇਵੇ। ਸਾਡਾ ਇਮਤਿਹਾਨ ਹੁੰਦਾ ਜਿੱਦਣ ਸਾਡੇ ਬੱਚਿਆਂ ਦਾ ਕਿਤੇ ਵਿਆਹ ਹੁੰਦਾ ਹੈ, ਆਨੰਦ ਕਾਰਜ ਹੁੰਦਾ। ਸਿੱਖ ਵਿਖਾਵੇ ਤੌਰ 'ਤੇ ਬਹੁਤ ਕੁਝ ਕਰ ਲੈਂਦਾ, ਪਰ ਜਦੋਂ ਘਰਾਂ 'ਚ ਵੇਸਵਾਵਾਂ ਨੱਚਦੀਆਂ ਅਤੇ ਗਵਾਉਂਦਾ ਹੈ, ਪਤਾ ਲੱਗਦਾ ਗੁਰੂ ਦੀ ਸ਼ੋਭਾ ਅਜੇ ਨਹੀਂ ਬਣੀ, ਅਜੇ ਗੁਰੂ ਦਾ ਪਿਆਰ ਇਹਦੇ ਅੰਦਰ ਨਹੀਂ ਆਇਆ। ਕਿ ਸਾਡੀ ਉਹਨਾਂ ਪੈਲਸਾਂ 'ਚ ਅਤੇ ਉਹਨਾਂ ਗੰਦੇ ਥਾਵਾਂ 'ਤੇ ਸ਼ੋਭਾ ਹੈ ਕਿ ਇਸ ਗੁਰੂ ਦੇ ਦਰ 'ਤੇ ਸ਼ੋਭਾ ਹੈ? ਨਹੀਂ ਸਿੱਖਾ, ਜਿੰਨੇ ਬੱਚੇ ਤੇਰੇ ਇੱਥੇ ਸੁੰਦਰ ਲੱਗਣਗੇ, ਆ ਵੇਖਣਾ, ਆ ਪਿਛਲੇ ਐਤਵਾਰ ਬੱਚੇ ਇੱਥੇ ਕੀਰਤਨ ਕਰ ਰਹੇ ਸਨ, ਮੇਰੀ ਤਾਂ ਬੇਵਸੀ ਹੈ ਬਹੁਤ, ਮੈਂ ਉੱਠਣਾ, ਤੁਸੀਂ ਵੇਖਦੇ ਹੀ ਹੋ ਜਦੋਂ ਮੈਂ ਉੱਠਣਾ, ਮੇਰੀਆਂ ਲੱਤਾਂ ਪੂਰੀਆਂ ਤੋੜ ਕੇ ਬਗਾਨਿਆਂ ਨੇ ਕਹਿ ਦਿੱਤਾ ਸੀ, ਲੈ ਸੱਜਣਾ ਸਾਰੀ ਉਮਰ ਤੂੰ ਨਹੀਂ ਤੁਰ ਸਕੇਗਾ, ਇਹ ਤਾਂ ਮੇਰੇ ਗੁਰੂ ਦੀ ਕਿਰਪਾ ਹੈ। ਜਿੰਨੇ ਕੁ ਤੁਹਾਡੇ ਦਰਸ਼ਨ ਹੋ ਰਹੇ ਹਨ ਨਾ, ਉਦੋਂ ਜ਼ੁਲਮ ਦਾ ਦੌਰ, ਸਰਕਾਰੀ ਦੌਰ ਹੀ ਐਸਾ ਸੀ, ਅਤੇ ਫਿਰ ਸਾਡੇ ਵਰਗਾ ਬੰਦਾ ਜਿਹੜਾ ਸੰਗਤ 'ਚ ਵਿਚਰਦਾ ਹੋਵੇ, ਉਹ ਤਾਂ ਟਾਰਗੇਟ ਉਹਨਾਂ ਦਾ ਹੋਵੇਗਾ ਹੀ। ਜੀ ਕਰਦਾ ਸਾਰੀ ਆਸਾ ਜੀ ਦੀ ਵਾਰ ਇਹਨਾਂ ਬੱਚਿਆਂ ਕੋਲੋਂ ਕਿਤੇ ਸੁਣੀਏ, ਐਸੀਆਂ ਪਿਆਰੀਆਂ ਰੂਹਾਂ। ਮੈਂ ਕਹਿੰਦਾ ਬਹੁਤ ਕੁਝ ਅਸੀਂ ਸਿੱਖ ਕੇ ਜਾਵਾਂਗਾ, ਮੈਂ ਤਾਂ ਖੁਦ ਸਿੱਖ ਕੇ ਜਾਵਾਂਗਾ, ਅਤੇ ਇੱਕ ਤਾਂ ਮੈਂ ਤੁਹਾਡੇ ਵਾਸਤੇ ਵੀ ਤਰਲਾ ਦੇਵਾਂਗਾ, ਸਤਿਗੁਰੂ ਐਸੇ ਪਿਆਰ ਨੂੰ ਕਿਤੇ ਨਜ਼ਰ ਨਾ ਲੱਗੇ, ਇੱਕ ਮੇਰੇ ਵਾਸਤੇ, ਸਾਡੇ ਵਾਸਤੇ, ਪੰਜਾਬ ਵਾਸਤੇ ਤੁਸੀਂ ਵੀ ਤਰਲਾ ਲਵੋ। ਕੇਵਲ ਤਰਲਾ ਹੀ ਨਹੀਂ, ਮੈਂ ਤਾਂ ਕਹਿੰਦਾ ਕਿਰਿਆਸ਼ੀਲ ਹੋਵੋ, ਉੱਦਮੀ ਬਣੋ। ਸਾਡੀ ਜਵਾਨੀ ਗੜ ਰਹੀ ਹੈ, ਸਾਡੀ ਉੱਥੇ ਸ਼ੋਭਾ ਨਹੀਂ ਬਣ ਰਹੀ। ਕੋਝੀ ਪਰਿਵਾਰ ਹਨ ਅੱਜ, ਕੋਝੀ ਪਰਿਵਾਰ ਐਵੇਂ ਪੋਟਿਆਂ 'ਤੇ ਗਿਣਨ ਵਾਲੇ, ਕਿਸੇ ਇਲਾਕੇ 'ਚ ਵੀ ਚਲੇ ਜਾਓ ਐਵੇਂ ਪੋਟਿਆਂ 'ਤੇ ਗਿਣਨ ਵਾਲੇ। ਜਿਨ੍ਹਾਂ ਦੀ ਸ਼ੋਭਾ ਗੁਰੂ ਦਾ ਸ਼ਬਦ ਹੋਵੇ, ਜਿਨ੍ਹਾਂ ਦੀ ਸ਼ੋਭਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਹੋਣ। ਖੈਰ ਸਤਿਗੁਰੂ ਰਹਿਮਤ ਕਰਦੇ ਹਨ, ਤਿੰਨ ਕੀ ਸ਼ੋਭਾ ਕਿਆ ਗਣੀ, ਕੀ ਕੋਈ ਗਿਣ ਸਕੇਗਾ। ਜਿਹੜਾ ਗੁਰੂ ਨੂੰ ਸਮਰਪਿਤ ਹੋ ਗਿਆ, ਜਿਸ ਨੂੰ ਗੁਰੂ ਕੋਲ ਬਹਿਣਾ ਆ ਗਿਆ, ਗੁਰੂ ਦੀ ਮਤ ਲੈਣੀ ਆ ਗਈ, ਉਹਨਾਂ ਦੀ ਸ਼ੋਭਾ ਕੋਈ ਕੀ ਅਸੀਂ ਕਰਾਂਗੇ। ਹੁਣ ਨਾਮਦੇਵ ਜੀ ਸ਼ੋਭਾ ਬਣੀ ਉਹਨਾਂ ਦੀ। ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਸ਼ੀਪਰ ਹੋਇਓ ਲਾਖੀਣਾ। ਲੋਕ ਤਾਂ ਅੱਧੀ ਕੌਡੀ ਦਾ ਸ਼ੀਂਬਾ ਹੀ ਕਹਿੰਦੇ ਸਨ, ਕਹਿੰਦੇ ਹਨ ਕੀ ਆ ਸ਼ੀਂਬਾ, ਸ਼ੂਦਰ, ਧੱਕੇ ਮਾਰ ਮਾਰ ਕੱਢਦੇ ਸਨ। ਪਰ ਅੱਧੀ ਕੌਡੀ ਦਾ ਸ਼ੀਂਬਾ, ਸਤਿਗੁਰੂ ਕਹਿੰਦੇ ਨਾਮ ਦੀ ਬਰਕਤ ਜਦੋਂ ਬੈਠਣਾ ਆ ਗਿਆ ਗੁਰੂ ਕੋਲ, ਹੋਇਓ ਲਖੀਣਾ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰ ਭਇਓ ਗੁਣੀ ਗਹੀਰਾ। ਨੀਵੀਂ ਕੁਲ ਦਾ ਜੁਲਾਹਾ, ਜਿਹੜਾ ਜੁਲਾਹਾ ਜੁਲਾਹਾ ਕਰਕੇ ਦਰਕਾਰਦੇ ਸਨ ਲੋਕ, ਉਹੀ ਗੁਣਾਂ ਦਾ ਖਜ਼ਾਨਾ ਬਣ ਗਿਆ। ਰਵਿਦਾਸ ਟਵੰਤਾ ਢੋਰ ਨੀਤ, ਜਦੋਂ ਬੈਠਣਾ ਆ ਗਿਆ, ਜਦੋਂ ਸ਼ੋਭਾ ਗੁਰੂ ਕੋਲ ਬੈਠਣ ਦੀ ਬਣੀ। ਕੇਵਲ ਇਹ ਤਾਂ ਨਹੀਂ ਇੱਥੇ ਬੈਠ ਜਾਈਏ ਅਤੇ ਉੱਥੇ ਜਾ ਕੇ ਸਭ ਕੁਝ ਭੁੱਲ ਜਾਈਏ। ਅੱਜ ਲੋੜ ਹੈ ਸਾਡੇ ਕਰਮ ਵਿੱਚੋਂ ਵੀ ਨਜ਼ਰ ਆਵੇ ਕਿ ਵਾਕਿਆ ਮੈਂ ਗੁਰੂ ਕੋਲ ਬੈਠਦਾ ਹਾਂ। ਸਾਡੇ ਕਰਮ ਵਿੱਚੋਂ ਇਹ ਨਜ਼ਰ ਆਵੇ ਆਨੰਦ ਜੀਵਨ ਦਾ। ਇਸ ਤਰ੍ਹਾਂ ਪ੍ਰਚਾਰ ਕਰਨ ਨਾਲ ਬਹੁਤ ਕੁਝ ਨਹੀਂ ਬਣੇਗਾ। ਜਿੰਨਾ ਚਿਰ ਸਾਡਾ ਜੀਵਨ ਪ੍ਰਚਾਰ ਨਹੀਂ ਬਣੇਗਾ, ਜਿਸ ਦਿਨ ਜੀਵਨ ਪ੍ਰਚਾਰ ਬਣ ਜਾਏਗਾ ਨਾ, ਆਖੋਗੇ ਭਾਵੇਂ ਘੱਟ, ਉਹਦਾ ਅਸਰ ਵੱਧ ਹੋਵੇਗਾ। ਜਿੰਨਾ ਚਿਰ ਸਾਡੇ ਜੀਵਨ 'ਚੋਂ ਗੱਲਾਂ ਲਾਗੂ ਨਹੀਂ, ਇਹਨਾਂ ਭਗਤਾਂ ਦੇ ਉਹ ਲਾਗੂ ਸਨ। ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਇਹ ਸਾਰਾ ਸ਼ਬਦ ਸੈਨ ਨਾਈ ਧੰਨੇ ਜੱਟ ਨੂੰ ਸਤਿਗੁਰੂ ਸਭ ਨੂੰ ਗਿਣ ਕੇ ਦੱਸਦੇ ਹਨ। ਇਹ ਨਾਮ ਦੀ ਬਰਕਤ ਜਿਹਨਾਂ ਨੂੰ ਕੋਈ ਵੀ ਨਹੀਂ ਸੀ ਜਾਣਦਾ। ਹੋਰ ਸ਼ੋਭਾ ਜੇ ਵੇਖਣੀ ਹੈ ਤਾਂ ਕੀ, ਵੈਸੇ ਕਦੀ ਪੁੱਛੀ ਸੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ, ਗੁਰੂ ਪਿਤਾ ਜੀ ਕੋਲ ਇਹ ਸਵਾਲ ਹੋਇਆ, ਸਤਿਗੁਰੂ ਜੀ ਤੁਸੀਂ ਬਾਰ ਬਾਰ ਨਾਮ ਅਭਿਆਸ, ਬਾਰ ਬਾਰ ਸਿੱਖ ਨੂੰ ਨਾਮ ਨਾਲ। ਸਤਿਗੁਰੂ ਜੀ ਇਹ ਨਾਮ ਦੀ ਸ਼ੋਭਾ, ਨਾਮ ਦਾ ਫਾਇਦਾ। ਸਤਿਗੁਰੂ ਚੁੱਪ ਕਰ ਗਏ, ਜਵਾਬ ਨਹੀਂ ਦਿੱਤਾ। ਜਿਹੜੇ ਮੇਰੇ ਵਰਗੇ ਤਰਕ ਬੁੱਧੀ ਦੇ ਹੋਣਗੇ ਨਾ, ਚਾਰ ਕੱਖਰ ਜਿਨ੍ਹਾਂ ਨੂੰ ਆਉਂਦੇ ਹੋਣਗੇ, ਉਹ ਤਾਂ ਇਹ ਵੀ ਸੋਚਦੇ ਹੋਣਗੇ ਖੋਰੇ ਗੁਰੂ ਪਾਤਸ਼ਾਹ ਨੂੰ ਪਤਾ ਵੀ ਹੈ ਕਿ ਨਹੀਂ, ਜਿਹੜਾ ਚੁੱਪ ਹੀ ਕਰ ਗਏ ਹਨ ਪਤਾ ਨਹੀਂ। ਸਤਿਗੁਰੂ ਜੀ ਨੇ ਕੋਈ ਗੱਲ ਨਹੀਂ ਉਥੱਲੀ। 15ਵੇਂ ਦਿਨ ਸਤਿਗੁਰੂ ਜੀ ਨੇ ਸੰਗਤ 'ਚ ਹੀ ਪੁੱਛ ਲਿਆ, ਕਹਿਣ ਲੱਗੇ ਤੁਸੀਂ ਕਬੀਰ ਸਾਹਿਬ ਨੂੰ ਜਾਣਦੇ ਹੋ? ਸਤ ਸੰਗਤ ਜੀ ਕਬੀਰ ਸਾਹਿਬ ਨੂੰ ਜਾਣਦੇ ਹੋ? ਕਹਿਣ ਲੱਗੇ ਸਤਿਗੁਰੂ ਜੀ ਕਿਉਂ ਨਹੀਂ, ਸਾਰੇ ਹੀ ਜਾਣਦੇ ਹਨ ਕਬੀਰ ਸਾਹਿਬ ਨੂੰ। ਅੱਛਾ, ਤੁਸੀਂ ਜੇ ਕਬੀਰ ਸਾਹਿਬ ਨੂੰ ਜਾਣਦੇ ਹੋ ਤਾਂ ਫਿਰ ਉਸ ਵੇਲੇ ਦੇ ਰਾਜੇ ਦਾ ਨਾਮ ਦੱਸੋ। ਉਸ ਵੇਲੇ ਜਦੋਂ ਕਬੀਰ ਸਾਹਿਬ ਹੋਏ, ਉਸ ਵੇਲੇ ਰਾਜਾ ਕੌਣ ਸੀ? ਕਹਿਣ ਲੱਗੇ ਸਤਿਗੁਰੂ ਜੀ ਰਾਜੇ ਦਾ ਤਾਂ ਕੋਈ ਪਤਾ ਨਹੀਂ। ਕਹਿਣ ਲੱਗੇ ਨਾਮਦੇਵ ਨੂੰ ਜਾਣਦੇ ਹੋ? ਕਹਿਣ ਲੱਗੇ ਹਾਂ ਸਤਿਗੁਰੂ ਜੀ, ਉਹਨਾਂ ਦਾ ਇਤਿਹਾਸ ਇੱਕ ਇੱਕ ਅੱਖਰ ਪੜ੍ਹ ਕੇ ਅਸੀਂ ਜਾਣਦੇ ਹਾਂ ਤੁਹਾਡੇ ਮੁਖਾਰ ਬਿੰਦ ਤੋਂ, ਭਾਈ ਮਨੀ ਸਿੰਘ ਜੀ ਦੇ ਮੁਖਾਰ ਬਿੰਦ ਤੋਂ ਵਾਰ ਵਾਰ ਸੁਣ ਕੇ ਅਸੀਂ ਜਾਣਦੇ ਹਾਂ। ਕਹਿਣ ਲੱਗੇ ਫਿਰ ਉਸ ਰਾਜੇ ਦਾ ਹੀ ਦੱਸ ਦਿਓ। ਕਹਿੰਦੇ ਨਹੀਂ ਪਤਾ ਸਤਿਗੁਰੂ ਜੀ, ਰਾਜੇ ਦਾ ਨਹੀਂ, ਮੁਹੰਮਦ ਬਿਨ ਤੁਗਲਕ, ਕਿਸੇ ਨੂੰ ਕੋਈ ਨਾਮ ਨਹੀਂ ਰਾਜਿਆਂ ਦਾ ਪਤਾ। ਸਤਿਗੁਰੂ ਕਹਿੰਦੇ ਫਿਰ ਨਾਮ ਦੀ ਸ਼ੋਭਾ ਹੋਰ ਮੇਰੇ ਕੋਲੋਂ ਕੀ ਪੁੱਛਦੇ ਹੋ? ਬਸ ਇਹੀ ਨਾਮ ਦੀ ਸ਼ੋਭਾ, ਜਿਨ੍ਹਾਂ ਨੂੰ ਉਸ ਵੇਲੇ ਕੋਈ ਨਹੀਂ ਸੀ ਜਾਣਦਾ, ਅੱਜ ਸਾਰਾ ਸੰਸਾਰ ਗਾ ਰਿਹਾ ਹੈ, ਅਤੇ ਜਿਨ੍ਹਾਂ ਨੂੰ ਸਾਰੇ ਉਦੋਂ ਜਾਣਦੇ ਸਨ ਉਹਨਾਂ ਨੂੰ ਤੁਹਾਨੂੰ ਚੇਤਾ ਹੀ ਕੋਈ ਨਹੀਂ ਕਿਸੇ ਨੂੰ। ਬਸ ਇਹੀ ਨਾਮ ਦੀ ਵਡਿਆਈ ਹੈ। ਸਤਿਗੁਰੂ ਕਹਿੰਦੇ ਹਨ ਕਿੰਨੀ ਕੁ ਕੋਈ ਬਿਆਨ ਕਰੇਗਾ, ਹਾਂ ਜੇ ਸਾਹਿਬ ਮੇਲੜੀਆਂ, ਜੇ ਗੁਰੂ ਨੇ ਤਰੁੱਠ ਕੇ ਆਪਣੇ ਨਾਲ ਮੇਲ ਲਿਆ, ਉਹਨਾਂ ਦਾ ਫਿਰ ਤਨ ਮਨ ਮੌਲਿਆ ਰਾਮ ਸਿਉਂ, ਤਨ ਵੀ ਅਤੇ ਮਨ ਵੀ ਮੌਲ ਗਿਆ, ਖਿੜ ਗਿਆ। ਆਪਾਂ ਸਲੋਕ ਪੜ੍ਹਨੇ ਹਾਂ, ਕਦੀ ਉਹ ਪੰਕਤੀਆਂ ਪੜ੍ਹਨੇ ਹਾਂ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ। ਸਾਰਾ ਸਾਡਾ ਅੰਦਰ ਮਨ ਕਿਸ ਤਰ੍ਹਾਂ ਮੌਲੇਗਾ? ਮਨ ਮੌਲੇਗਾ ਵਾਹਿਗੁਰੂ ਨਾਮ ਦੇ ਅਭਿਆਸ ਨਾਲ। ਜਿਸ ਦਿਨ ਪੰਜਾਂ ਬਾਣੀਆਂ ਦਾ ਨਿਤਨੇਮ ਸਿੱਖ ਨੂੰ ਕੰਠ ਹੋ ਕੇ, ਮੈਂ ਤਾਂ ਕਹਿੰਦਾ ਚਲੋ ਘੱਟੋ ਘੱਟ ਗੁਟਕਾ ਸਾਹਿਬ ਤੋਂ ਹੀ ਸਿੱਖ ਰੂਟੀਨ ਬਣਾਵੇਂ, ਰੂਟੀਨ ਬਣਾਓ, ਇੱਕ ਦਿਨ ਹੋ ਜਾਏਗਾ। ਸਾਡਾ ਅੰਦਰ ਮੌਲਣਾ ਹੈ, ਖਿੜਨਾ ਹੈ ਨਾਮ ਅਭਿਆਸ ਪਵਿੱਤਰ ਬਾਣੀ ਦੇ ਨਿਤਨੇਮ ਨਾਲ। ਸਾਡਾ ਅੰਦਰ ਖਿੜ ਗਿਆ ਹੈ ਅਤੇ ਸਾਡਾ ਸਰੀਰ ਖਿੜੇ, ਇਹ ਮੌਲ ਜਾਏ। ਸੱਚ ਹੈ ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਂ। ਪਹਿਲੋਂ ਬੀਜ ਹਮੇਸ਼ਾ ਧਰਤੀ ਵੱਲ ਨੂੰ ਜੜ ਮਾਰਦਾ ਹੈ, ਬਾਅਦ ਵਿੱਚ ਉੱਪਰ ਨੂੰ ਛਾਂ ਕਰਦਾ ਹੈ, ਫੁੱਟਦਾ ਬਾਹਰ ਹੈ ਧਰਤੀ ਤੋਂ ਬਾਹਰ। ਪਰ ਜਿਹਦੀ ਜੜ ਵੱਜ ਗਈ ਨਾ, ਪਛਾਣ ਹੈ ਉਹਦਾ ਅੰਕੁਰ ਜ਼ਰੂਰ ਤਾਂ ਆਵੇਗਾ। ਜਿਹਦੇ ਅੰਦਰ ਨਾਮ ਟਿਕ ਗਿਆ, ਪੰਜ ਬਾਣੀਆਂ ਟਿਕ ਗਈਆਂ, ਕਦੀ ਹੋ ਹੀ ਨਹੀਂ ਸਕਦਾ ਕਕਾਰ ਧਾਰਨ ਨਾ ਕਰੇਗਾ, ਉਹਦਾ ਸਰੀਰ ਵੀ ਮੌਲ ਜਾਏਗਾ। ਉਹਦੇ ਸਰੀਰ ਦੇ ਸਾਡਾ ਸਭ ਤੋਂ ਵੱਧ ਸੁੰਦਰਤਾ ਹੈ। ਮੈਂ ਅੱਗੇ ਬੇਨਤੀ ਕੀਤੀ ਸੁੰਦਰ ਕੌਣ ਹਨ, ਹੁਣ ਦੱਸੋ ਗੁਰੂ ਕੇ ਕਕਾਰਾਂ ਦਾ ਤਿਆਗ ਕਰਕੇ ਆਪਾਂ ਸੁੰਦਰ ਹਾਂ ਕਿ ਗੁਰੂ ਕੇ ਕਕਾਰਾਂ ਨੂੰ ਧਾਰਨ ਕਰਕੇ ਆਪਾਂ ਸੁੰਦਰ ਲੱਗਾਂਗੇ? ਹੁਣ ਮੈਂ ਕਥਾ ਸੁਣਾ ਰਿਹਾ ਹੋਵਾਂ ਅਤੇ ਕਕਾਰਾਂ ਦਾ ਧਾਰਨੀ ਨਾ ਹੋਵਾਂ, ਕੀ ਤੁਸੀਂ ਮੈਨੂੰ ਮੁਆਫ਼ ਕਰੋਗੇ? ਕੀ ਤੁਸੀਂ, ਤੁਹਾਨੂੰ ਮੈਂ ਚੰਗਾ ਲੱਗਾਂਗਾ, ਨਹੀਂ ਲੱਗਾਂਗਾ? ਸੱਚ ਹੈ ਮੇਰੇ ਗੁਰੂ ਨੂੰ ਵੀ ਉਹੀ ਸਿੱਖ ਸੋਹਣੇ ਲੱਗਦੇ ਹਨ। ਫਿਰ ਇਹ ਤਨ ਅਤੇ ਮਨ ਮੌਲਦਾ ਕਿਵੇਂ ਹੈ? ਸੰਗ ਸਾਧ ਸਹੇਲੜੀਆਂ, ਗੁਰੂ ਕੇ ਸਤਸੰਗੀ ਜਨਾਂ ਨਾਲ ਰਲੇ ਰਹੀਏ। ਕਦੀ ਕਿਸੇ ਮਾੜੀ ਥੋੜ੍ਹੀ ਚੋਟ ਵੱਜੀ, ਉਹਦੇ ਨਾਲ ਟੁੱਟਣ ਦਾ ਯਤਨ ਨਾ ਕਰੀਏ, ਸ਼ਬਦ ਚੋਟ ਮਾਰੇਗਾ। ਬਸ ਮੇਰਾ ਗੁਰੂ ਬਾਰ ਬਾਰ ਸ਼ਬਦ ਨਾਲ ਸਾਡਾ ਹਿਰਦਾ ਘੜੇਗਾ, ਸਾਨੂੰ ਅੰਦਰੋਂ ਘੜੇਗਾ, ਅਤੇ ਕਦੀ ਟੁੱਟੀਏ ਨਾ, ਗੁਰੂ ਕੇ ਸਿੱਖਾਂ ਦੀ ਸੰਗਤ ਵਿੱਚ ਜੁੜੇ ਰਹੀਏ। ਕਦੀ ਵੇਖੋ ਚੋਰ ਜਿਹੜਾ ਨਾ, ਚੋਰ ਫੜਿਆ ਜਾਵੇ ਚੋਰੀ ਕਰਦਾ, ਇੱਕ ਵਾਰੀ ਨਹੀਂ ਦੋ ਵਾਰੀ ਚਾਰ ਵਾਰੀ ਮਾਰ ਪਵੇ, ਮਾਰ ਤੋਂ ਡਰਦਾ ਚੋਰੀ ਨਹੀਂ ਛੱਡਦਾ, ਅਤੇ ਨਾ ਚੋਰਾਂ ਨਾਲ ਰਲਣੋਂ ਹੀ ਛੱਡਦਾ ਹੈ, ਜਾਂਦਾ ਉਹਨਾਂ ਕੋਲ, ਤਾੜ ਵੀ ਜਾਂਦਾ। ਭਾਈ ਸਾਹਿਬ ਜੀ ਦਾ ਬੜਾ ਸੁੰਦਰ ਹੈ, ਮਾਰ ਬੇ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਕਤ ਹੈ। ਅੱਗੇ ਵੇਸਵਾ ਰਤ ਬਿਰਥਾ ਪਏ ਮਨ ਮੈਂ ਨਾ ਸ਼ੰਕਾ ਮਨ ਹੈ, ਵੇਸਵਾ ਦੇ ਦਰਵਾਜ਼ੇ ਜਾਣ ਵਾਲਾ, ਸਰੀਰ ਦਾ ਸਤਿਆਨਾਸ ਪਰ ਜਾਂਦਾ ਹੈ। ਜੁਆਰੀ ਨਾ ਸਰਬਸ ਹਾਰੇ ਸਹਿ ਥਕਤ ਹੈ, ਜੁਆਰੀਆ ਜੂਏ ਬਾਜਾਂ ਕੋਲ ਭਾਵੇਂ ਸਭ ਕੁਝ ਉਹਦਾ ਹਾਰ ਜਾਵੇ ਨਾ, ਮਗਰ ਜਾ ਕੇ ਉਸ ਤਰ੍ਹਾਂ ਹੀ ਬੈਠ ਜਾਏਗਾ, ਉਹਨੂੰ ਇੱਕ ਰਸ ਆਉਂਦਾ ਹੈ। ਕਹਿੰਦੇ ਹਨ ਅਮਲੀ ਨਾ ਅਮਲ ਤਜੈ, ਜੀਓ ਤਰਕਾਰ ਕਰੈ ਦੁੱਖ ਦੋਖ ਲੋਕ ਬੇਦ ਸੁਣਤ ਸ਼ਕਤ ਹੈ। ਕਹਿੰਦੇ ਹਨ ਅਮਲੀ, ਉਹਨੂੰ ਅੰਦਰੋਂ ਲਾਂਤਾਂ ਪੈਂਦੀਆਂ ਹਨ, ਉਹ ਵੇਖ ਤੇਰੇ ਬੱਚੇ ਰੁਲ ਗਏ, ਤੇਰੀ ਇਸਤਰੀ ਤੇਰੇ ਮਾਂ ਬਾਪ ਦਾ ਕੀ ਹਾਲ ਹੋਇਆ, ਮਨਾ ਇਸ ਨਸ਼ੇ ਨੇ ਤੇਰਾ ਛੱਡਿਆ ਕੱਖ ਨਹੀਂ। ਉਹਨੂੰ ਅੰਦਰੋਂ ਲਾਂਤਾਂ ਪੈਂਦੀਆਂ ਹਨ, ਉਹਦੀ ਆਤਮਾ ਪਾਉਂਦੀ ਹੈ, ਪਰ ਦੁੱਖ ਦੋਖ ਬੇਦ ਸੁਣ, ਉਹਦੇ ਐਬ ਵੀ ਜਾਣਦਾ ਹੈ ਅਤੇ ਸਤਿਗੁਰੂ ਦੇ ਵੀ ਉਪਦੇਸ਼ ਸੁਣ ਲੈਂਦਾ ਹੈ, ਸੁਣ ਤੇ ਸ਼ਕਤ ਹੈ ਫਿਰ ਵੀ ਖਾਂਦਾ ਹੈ। ਅਤੇ ਜੇ ਉਹ ਨਹੀਂ ਮੁੜਦੇ ਗੁਰੂ ਕੇ ਸਿੱਖਾ, ਅਦਮ ਅਸਾਧ ਸਾਧ ਛੱਡਤ ਨਾ ਅੰਗੀਕਾਰ, ਗੁਰ ਸਿੱਖ ਸਾਧ ਸੰਗ ਛੱਡ ਕਿਉਂ ਸਕਤ ਹੈ। ਉਹ ਗੁਰੂ ਕੇ ਸਿੱਖਾ ਤੇਰੇ 'ਚ ਇੰਨੀ ਪ੍ਰੀਤੀ ਵੀ ਨਹੀਂ, ਇੰਨੀ ਪਰਪੱਕਤਾ ਵੀ ਨਹੀਂ? ਨਹੀਂ, ਗੁਰੂ ਕਾ ਸਿੱਖ ਫਿਰ ਸੰਗਤ ਕਦੀ ਨਹੀਂ ਛੱਡਦਾ, ਇਹਦੇ ਅੰਦਰ ਆਨੰਦ ਹੈ, ਇੱਥੋਂ ਹੀ ਇਹਨੂੰ ਪ੍ਰਤੀਤੀ, ਇੱਥੋਂ ਹੀ ਪ੍ਰੀਤੀ ਪ੍ਰਪੱਕ ਹੋਣੀ ਹੈ। ਰਹਿਮਤ ਕਰਦੇ ਹਨ, ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ, ਸਤ ਸੰਗੀਨਾਂ ਨਾਲੋਂ ਟੁੱਟ ਗਏ, ਸਾਧ ਸੰਗ ਨਾਲੋਂ ਟੁੱਟ ਗਏ, ਇਕੱਲੇ ਰਹਿ ਜਾਵਾਂਗੇ। ਪਿਛਲੇ ਸਾਲ 4 ਮੌਤਾਂ ਹੋ ਗਈਆਂ, ਆਉਟਵਾ ਸਮੇਂ ਉਹ ਇੱਕ ਹੀ ਸਿੱਖ ਨੇ ਆਪਣੇ ਪਰਿਵਾਰ ਦਾ ਘਾਤ ਕਰ ਦਿੱਤਾ, ਆਪਣਾ ਵੀ ਹੋ ਗਿਆ। ਚਲੋ ਪੁਲਿਸ ਨੇ ਉੱਥੇ ਵੀ ਆਈ, ਸਾਨੂੰ ਪੁੱਛ ਗਿੱਛ ਹੋਈ, ਇੱਥੇ ਆਇਆ ਉਹ ਆਇਆ, ਚਲੋ ਪੁਲਿਸ ਆਪਣਾ ਯਤਨ ਕਰਦੀ ਹੈ। ਮੈਂ ਜਦੋਂ ਸਿੱਖਾਂ ਨੂੰ ਪੁੱਛਿਆ ਨਾ, ਮੈਂ ਆਖਿਆ ਕੌਣ ਸੀ, ਕਹਿਣ ਲੱਗੇ ਜੀ ਇਹਨੂੰ ਜਾਣਦਾ ਹੀ ਕੋਈ ਨਹੀਂ। ਮੈਂ ਕਿਹਾ ਕੋਈ ਸਿੱਖ ਹੈ ਤੇ ਸਿੱਖ ਨਾ, ਸਿੱਖ ਆਇਆ ਹੈ ਅਖਬਾਰ 'ਤੇ ਵੀ ਸਿੱਖ ਆਇਆ। ਕਹਿੰਦੇ ਗੁਰਦੁਆਰੇ ਕਦੀ ਨਹੀਂ ਆਇਆ, ਜਿਉਂ ਤੋਂ ਲੈ ਕੇ ਇੱਥੇ ਆਇਆ ਇੰਨੀ ਉਮਰ ਹੋ ਗਈ, ਬੱਚੇ ਵੀ ਇੱਥੇ ਪੈਦਾ ਹੋ ਗਏ, ਗੁਰੂ ਘਰ ਕਦੀ ਸਤਸੰਗਤ ਨਾਲ ਵੇਖਿਆ ਹੀ ਨਹੀਂ, ਟੁੱਟ ਗਿਆ ਨਾ। ਹੁਣ ਵੇਖੋ ਮਰ ਵੱਖਰੀ ਗੱਲ ਹੈ, ਗੁਰਸਿੱਖਾਂ ਨੇ ਆਪਣੇ ਫਰਜ਼ ਨਿਭਾਏ, ਕੋਈ ਨਹੀਂ, ਸਾਡੀ ਕਮਿਊਨਿਟੀ ਹੈ, ਸਾਡਾ ਹਿੱਸਾ ਹੈ। ਗੁਰੂ ਕੇ ਸਿੱਖਾ ਉਹ ਤਾਂ ਦੂਰ ਦੀ ਗੱਲ ਹੈ, ਸੱਚ ਹੈ। ਮੈਂ ਚਾਹੁੰਦਾ ਨਾ ਆਪਣੇ ਬੱਚਿਆਂ ਦਾ ਜੀਵਨ ਬਚਿਆ ਰਹੇ, ਅਤੇ ਫਿਰ ਮੇਰਾ ਜ਼ਰੂਰੀ ਹੈ ਮੈਂ ਗੁਰੂ ਕੇ ਸਿੱਖਾਂ ਦੀ ਸੰਗਤ ਕਰਦਾ ਰਹਾਂ। ਮਤ ਸਮਝਣਾ ਕਿ ਮੈਂ ਗੁਰੂ ਕੇ ਸਿੱਖਾਂ ਨਾਲੋਂ ਟੁੱਟ ਕੇ ਆਪਣੇ ਬੱਚਿਆਂ ਦੀ ਮੈਂ ਉਹਨਾਂ ਨੂੰ ਧਾਰਮਿਕ ਪਰਪੱਕਤਾ ਦੇ ਦੇਵਾਂ, ਇਕੱਲਾ ਆ ਕੇ ਨਤਮਸਤਕ ਹੋਣ ਨਾਲ ਗੱਲ ਨਹੀਂ ਬਣੇਗੀ ਜਿੰਨਾ ਚਿਰ ਗੁਰਸਿੱਖਾਂ ਦੀ ਸੰਗਤ ਨਹੀਂ ਕਰੋਗੇ। ਮੈਂ ਤਾਂ ਕਹਿੰਦਾ ਜਿੰਨਾ ਸਮਾਂ ਬਣਦਾ ਨਾ, ਜਦੋਂ ਗੁਰਸਿੱਖ ਸ਼ਨਿਚਰਵਾਰ ਐਤਵਾਰ ਸੰਗਤ, ਜਦੋਂ ਬੱਚੇ ਆਉਂਦੇ ਹਨ, ਬੱਚੇ ਬੱਚਿਆਂ ਵੱਲ ਵੇਖ ਕੇ ਉਹਨਾਂ ਨੂੰ ਸਿੱਖੀ ਦਾ ਰੰਗ ਚੜ੍ਹਦਾ ਹੈ। ਇਸ ਕਰਕੇ ਯਤਨ ਕਰਿਆ ਕਰੋ ਅਸੀਂ ਬੱਚਿਆਂ ਨੂੰ ਸ਼ਮੂਲੀਅਤ ਕਰਾਈਏ ਤਾਂ ਕਿ ਬੱਚਿਆਂ ਨੂੰ ਜੀਵਨ ਮਿਲ ਜਾਏ, ਨਹੀਂ ਤਾਂ ਸੱਚ ਹੈ ਇਕੱਲੇ ਰਹਿ ਜਾਵਾਂਗੇ। ਇਕੱਲੀ ਅਤੇ ਕੂੰਜਦਾ ਕਦੀ ਹਾਲ ਵੇਖੋ। ਉਹ ਗੁਰੂ ਕੇ ਸਿੱਖਾ ਯਾਦ ਰੱਖ, ਸੰਗਤ ਨਾਲੋਂ ਟੁੱਟ ਕੇ ਅਕੇਲੜੀਆ, ਅੱਗੇ ਰਹਿਮਤ ਕਹਿੰਦੇ ਕਰਦੇ ਹਨ, ਫਿਰ ਤਿੰਨ ਦੁੱਖ ਨਾ ਕਬੂ ਉਤਰੈ। ਚਾਰ ਸਫੇਰਾ ਜੀਵਨ ਦਾ ਦੁੱਖ ਘੇਰ ਲੈਂਦੇ ਹਨ, ਕਲੇਸ਼ 'ਤੇ ਘੇਰ ਲੈਂਦੇ ਹਨ, ਦੁੱਖ ਨਾ ਕਬੂ ਉਤਰੈ ਸੇ ਜਮ ਕੈ ਵਸ ਪੜੀਆਂ, ਆਖਰ ਜਮਾਂ ਦੇ ਵਸ, ਕਿਉਂਕਿ ਜਮ ਮਾਰਗ ਪੰਥ ਨਾ ਸੁੱਜਈ, ਉੱਜੜ ਅੰਧ ਗੁਬਾਰੋ ਵਾ, ਨਾ ਜਲ ਲੇਪ ਤਲਾਈਆਂ ਨਾ ਭੋਜਨ ਪ੍ਰਕਾਰੋ ਵਾ, ਉੱਥੇ ਤਾਂ ਕੁਛ ਨਹੀਂ ਮਿਲੇਗਾ। ਫਿਰ ਉਹਨਾਂ ਦੇ ਆਖਰ 'ਚ ਵਸ, ਪਰ ਦੂਸਰੇ ਬੰਨੇ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ, ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਯਾਦ ਕੀਤਾ, ਗੁਰੂ ਸ਼ਬਦ ਨਾਲ ਜੁੜ ਕੇ ਸਿਮਰਨ ਕੀਤਾ, ਵਾਹਿਗੁਰੂ ਨਾਮ ਦਾ ਅਭਿਆਸ ਕੀਤਾ, ਸੱਚ ਆ ਉਹ ਦਿਸਦੇ ਹਨ ਨਿਤ ਖੜੇ ਖੜੇ, ਤੋਂ ਭਾਵ ਵਿਕਾਰਾਂ ਦੇ ਟਾਕਰੇ 'ਤੇ ਚੜ੍ਹਦੀ ਕਲਾ। ਕੋਈ ਵਿਕਾਰ ਉਹਨਾਂ ਦੇ ਜੀਵਨ ਨੂੰ ਗਰਕ ਨਹੀਂ ਕਰ ਸਕਦਾ, ਕਿਉਂਕਿ ਗੁਰੂ ਦਾ ਆਸਰਾ ਹੈ। ਆਪਣੇ ਬਲ ਬੂਤੇ 'ਤੇ ਆਪਾਂ ਵਿਕਾਰਾਂ ਦੇ ਅੱਗੇ ਨਹੀਂ ਟਿਕ ਸਕਾਂਗੇ। ਜਦੋਂ ਗੁਰੂ ਦੀ ਸ਼ਰਨੀ ਪਵਾਂਗੇ ਤਾਂ ਗੁਰੂ ਇਹ ਬਰਕਤ ਪਾਵੇਗਾ, ਫਿਰ ਦਿਸਣ ਨਿਤ ਖੜੀਆਂ, ਉਹ ਸਦਾ ਹੀ ਚੜ੍ਹਦੀ ਕਲਾ 'ਚ ਫਿਰ ਦਿਸਦੇ ਹਨ। ਸਦਾ ਹੀ ਖੜੀਆਂ ਦਾ ਭਾਵ ਸਾਵਧਾਨ ਸੁਚੇਤ ਵੀ ਹੈ, ਸੁਚੇਤ ਸਾਵਧਾਨ ਚੜ੍ਹਦੀ ਕਲਾ, ਇਹ ਸਾਰੇ ਇੱਕ ਹੀ ਭਾਵ ਅਰਥ ਨੂੰ ਸਪਸ਼ਟ ਕਰਦੇ ਹਨ, ਸਤਿਗੁਰੂ ਰਹਿਮਤ ਕਰਦੇ ਹਨ। ਰਤਨ ਜਵੇਹਰ ਲਾਲ ਹਰ ਕੰਠ ਤਨਾ ਜੜੀਆਂ, ਉਹਨਾਂ ਦੇ ਜੀਵਨ ਵਿੱਚ ਗੁਰੂ ਦੀ ਮੱਤ ਦੇ ਰਤਨ ਜਵਾਹਰ ਜੜੇ ਜਾਂਦੇ ਹਨ। ਨਾਨਕ ਬਾਛੈ ਧੂੜ ਤਿੰਨ ਪ੍ਰਭ ਸਰਨੀ ਦੜ ਪੜੀਆਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਮੈਂ ਨਾਨਕ ਉਹਨਾਂ ਪਿਆਰਿਆਂ ਦੇ ਚਰਨਾਂ ਦੀ ਧੂੜ, ਸਤਿਗੁਰੂ ਜਦੋਂ ਖੁਸ਼ ਹੁੰਦੇ ਹਨ ਇਨਹੀਂ ਕੀ ਕਿਰਪਾ ਕੇ ਸਜੇ ਹੈ ਹਮ ਹੈ, ਫਿਰ ਕਹਿੰਦੇ ਹਨ ਉਹਨਾਂ ਦੀ ਧੂੜ ਕਿੰਨਾ ਦੇ ਜਿਹੜੀ ਸ਼ਰਨੀ ਇਸੇ ਦਰ 'ਤੇ ਟਿਕੇ ਰਹਿੰਦੇ ਹਨ, ਕਦੀ ਕਿਸੇ ਦਰ ਵੱਲ ਝੱਕਦੇ ਨਹੀਂ, ਗੁਰੂ ਦੇ ਦਰ ਨੂੰ ਛੱਡ ਕੇ। ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆ, ਮੱਗਰ ਦੇ ਪ੍ਰਭੂ ਸਤਿਗੁਰੂ ਉਪਦੇਸ਼ ਮਹੀਨੇ ਦੀ ਆਖਰੀ ਪੰਕਤੀ ਰਾਹੀਂ ਬਖਸ਼ਿਸ਼ ਕਰਦੇ ਹਨ। ਜਿਨ੍ਹਾਂ ਨੇ ਪ੍ਰਭੂ ਨੂੰ ਆਰਾਧਿਆ, ਮਾਲਕ ਦੀ ਯਾਦ 'ਚ ਜੁੜੇ, ਬਾਰ ਬਾਰ ਜੰਮਣਾ ਮਰਨਾ ਉਹਨਾਂ ਦਾ ਮੁੱਕ ਜਾਂਦਾ ਹੈ। ਉਹ ਤਾਂ ਫਿਰ ਕਬੀਰ ਜੀ ਵਾਂਗੂ ਡੰਕੇ ਦੀ ਚੋਟ 'ਤੇ ਕਹਿੰਦੇ ਹਨ, ਬਹੁਰ ਹਮ ਕਾਹੇ ਆਵਾਂਗੇ, ਆਵਨ ਜਾਣਾ ਹੁਕਮ ਤਿਸੇ ਕਾ, ਹੁਕਮੈ ਬੁੱਝ ਸਮਾਵਾਂਗੇ। ਹੁਕਮ ਦੀ ਸੂਝ ਬੂਝ ਨਾਲ ਉਹ ਮਾਲਕ ਵਿੱਚ ਸਮਾ ਜਾਂਦੇ ਹਨ, ਆਉਣਾ ਜਾਣਾ ਮੁੱਕ ਜਾਂਦਾ, ਹੋਈਆਂ ਗਲਤੀਆਂ ਮੁਆਫ ਜੀ, ਅੱਗੋਂ ਸੁਧਾਰਤਾ ਸਮਤ, ਗੁਰੂ ਫਤਿਹ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।